Vargas.
ਛੱਡ ਖੇਤ
ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ। ਦਸ਼ਮੇਸ਼ ਪਿਤਾ ਨੇ ਧਰਮ ਲਈ ਹੱਸ ਹੱਸ ਕੇ ਪੁੱਤਰ ਵਾਰੇ ਨੇ। ਦਸ਼ਮੇਸ਼ ਪਿਤਾ ਨੇ ਧਰਮ ਲਈ ਹੱਸ ਹੱਸ ਕੇ ਪੁੱਤਰ ਵਾਰੇ ਨੇ। ਉਸ ਖੂਨ ਪਿਤਾ ਦਾ ਪਾ ਕਹਿੰਦੇ ਸਿੱਖੀ ਦਾ ਮੈਲ ਸਾਰੇ ਨੇ। ਦਸ਼ਮੇਸ਼ ਪਿਤਾ ਨੇ ਧਰਮ ਲਈ ਹੱਸ ਹੱਸ ਕੇ ਪੁੱਤਰ ਵਾਰੇ ਨੇ। ਪਿਤਾ ਨੇ ਧਰਮ ਲਈ ਹੱਸ ਹੱਸ ਕੇ ਪੁੱਤਰ ਵਾਰੇ ਨੇ। ਤੇਰੀ ਸਿਫਤ ਲਿਖਣ ਤੋਂ ਬਾਰੀਏ ਦਸਵੰਤ ਵੀ ਚਰਨੀ ਇਹਦੀ ਕਰਨੀ ਜਗ ਤੋਂ ਨਿਆਰੀਏ ਚੰਨ ਸੂਰਜ ਅਰਸ਼ੋਂ ਚੁੱਕ ਚੁੱਕ ਕੇ ਦਸ਼ਮੇਸ਼ ਪਿਤਾ ਨੇ ਧਰਮ ਲਈ ਹੱਸ ਹੱਸ ਕੇ ਪੁੱਤਰ ਵਾਰੇ ਨੇ
ਗੁਰੂ ਦਰਬਾਰ ਵਿੱਚ ਸੱਜ ਬੈਠੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਆ ਜ਼ਿੰਦਗੀ ਦੇ ਕੀਮਤੀ ਰੁਝੇਵਿਆਂ ਵਿੱਚੋਂ ਸਾਹਿਬਾਂ ਦੀ ਗੋਦ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ। ਰਹਿਰਾਜ ਸਾਹਿਬ ਦੀਆਂ ਪਾਵਨ ਬਾਣੀਆਂ ਦੇ ਜਾਪ ਸਰਵਣ ਕਰਨ ਉਪਰੰਤ ਨਿਤਨੇਮ ਦੀਆਂ ਪਾਵਨ ਬਾਣੀਆਂ ਦਾ ਕੀਰਤਨ ਹੋਇਆ ਉਪਰੰਤ ਹੁਣੇ ਹੁਣੇ ਮੇਰੇ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਗੌਰੇ ਮਸਕੀਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਗੁਰ ਇਤਿਹਾਸ ਆਪਾਂ ਨੂੰ ਖੋਜ ਭਰਪੂਰ ਵਿਚਾਰਾਂ ਸਾਹਿਤ ਸਰਵਣ ਕਰਵਾ ਰਹੇ ਸਨ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ, ਗੁਰਦੇਵ ਦੇ ਚਰਣਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ, ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰ ਦੀ ਖੁਸ਼ੀ ਅੰਦਰ ਫਤਿਹ ਬੁਲਾਉਂਦਾ ਹਾਂ। ਪ੍ਰਵਾਨਗੀ ਦਾ ਉੱਤਰ ਚੜ੍ਹਦੀ ਕਲਾ ਵਿੱਚ ਦੇਣਾ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਆਪਾਂ ਇੱਕ ਐਸੇ ਸਿੱਖ ਇਤਿਹਾਸ ਦੀ ਵਾਰ ਦਾ ਜ਼ਿਕਰ ਕੀਤਾ ਸੀ ਜਿਸ ਨੂੰ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਆਖਿਆ ਜਾਂਦਾ। ਇਸ ਵੱਡੇ ਘੱਲੂਘਾਰੇ ਤੋਂ ਬਾਅਦ ਸਿੱਖ ਪੰਥ ਵਿੱਚ ਕਿੰਨੀ ਤਾਕਤ ਆ ਗਈ, ਕਿੰਨਾ ਬਲ ਆ ਗਿਆ। ਸੁਰਖਰੂ ਹੋਤਾ ਹੈ ਇਨਸਾਨ ਠੋਕਰੇ ਖਾਣੇ ਕੇ ਬਾਅਦ, ਰੰਗ ਲਾਤੀ ਹੈ ਹਿਨਾ ਪੱਥਰ ਕੇ ਘਿਸ ਜਾਣੇ ਕੇ ਬਾਅਦ। ਖਾਲਸਾ ਕੁਠਾਲੀ ਵਿੱਚ ਪਿਆ ਸੀ, ਕੰਗਣ ਖਾਰ ਹੋ ਕੇ ਨਿਕਲਿਆ। ਇਸ ਤੋਂ ਇੱਕ ਸਾਲ ਪਹਿਲਾਂ ਇਸ ਇਲਾਕੇ ਦੇ ਹੀ ਬਰਨਾਲਾ ਏਰੀਏ ਦੇ ਮਾਲਵਾ ਏਰੀਏ ਦੇ ਇਲਾਕੇ ਵਿੱਚ ਇੱਕ ਬੜਾ ਤਕੜਾ ਪਿੰਡ ਹੈ। ਇਸ ਪਿੰਡ ਵਿੱਚ, ਇਸ ਪਿੰਡ ਦਾ ਨਾਂ ਹੈ ਸ਼ੀਹਾਂ। ਸ਼ੀਹਾਂ ਪਿੰਡ ਵਿੱਚ ਅਕਾਲੀ ਰੀ ਈਸ਼ਵਰ ਸਿੰਘ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਜਦੋਂ ਵੱਡਾ ਘੱਲੂਘਾਰਾ ਹੋਇਆ ਉਦੋਂ ਇਹ ਬੱਚਾ ਇੱਕ ਸਾਲ ਦਾ ਸੀ। 1761 ਵਿੱਚ ਇਹਦਾ ਜਨਮ ਹੋਇਆ। 1762 ਵਿੱਚ ਅਹਿਮਦ ਸ਼ਾਹ ਅਬਦਾਲੀ ਨਾਲ ਲੜਾਈ ਲੜਦਿਆਂ ਸ਼ੀਹਾਂ ਪਿੰਡ ਦਾ ਜਥੇਦਾਰ, ਅਕਾਲੀਆਂ ਦੀ ਫੌਜ ਦਾ ਸਿਪਾਹ ਸਲਾਰ ਵੱਡੇ ਘੱਲੂਘਾਰੇ 'ਚ ਸ਼ਹੀਦ ਹੋ ਗਿਆ। ਇਹ ਬੱਚਾ ਉਦੋਂ ਇੱਕ ਸਾਲ ਦਾ ਸੀ ਅਤੇ ਇਹਦੀ ਮਾਤਾ ਜੀ ਇਹਨੂੰ ਨਾਲ ਲੈ ਕੇ ਇਹਦੀ ਪਰਵਰਿਸ਼ ਬਦਲੇ, ਕਿਉਂਕਿ ਇਹ ਬੱਚਾ ਗੁਰਸਿੱਖ ਹੈ ਔਰ ਅਕਾਲੀ ਈਸ਼ਵਰ ਸਿੰਘ ਦਾ ਪੁੱਤਰ ਹੈ, ਸ਼ੀਹਾਂ ਪਿੰਡ ਵਿੱਚ ਪੈਦਾ ਹੋਇਆ ਹੈ। ਇਹਦੀ ਮਾਤਾ ਅਕਾਲੀ ਨੈਣਾ ਸਿੰਘ ਜੀ ਦੇ ਕੋਲ, ਜਿਹਦਾ ਦੂਜਾ ਨਾਂ ਅਕਾਲੀ ਨਰਾਇਣ ਸਿੰਘ ਵੀ ਹੈ, ਪ੍ਰਸਿੱਧ ਨਾਂ ਅਕਾਲੀ ਨੈਣਾ ਸਿੰਘ ਹੈ, ਉਹਨਾਂ ਦੇ ਕੋਲ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਲੈ ਆਏ। ਇਸ ਬੱਚੇ ਦੀ ਇੱਥੇ ਪਰਵਰਿਸ਼ ਹੋਈ, ਗੁਰਮੁਖੀ ਅੱਖਰਾਂ ਦਾ ਗਿਆਤਾ ਬਣਿਆ, ਬਚਪਨ ਤੋਂ ਅੰਮ੍ਰਿਤਧਾਰੀ, ਕੇਸਗੜ੍ਹ ਸਾਹਿਬ ਦੀ ਸੇਵਾ ਕਰਦਿਆਂ ਇਹਦੇ ਦਿਲ ਅੰਦਰ ਧਰਮ ਇੰਨਾ ਦ੍ਰਿੜਾਇਆ ਗਿਆ, ਇਹ ਧਰਮ ਦੀ ਖਾਤਰ ਮਰ ਮਿਟਣ ਵਾਸਤੇ ਪੈਰ ਦੀ ਅੱਡੀ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਤਿਆਰੀ ਵਿੱਚ ਰਹਿੰਦਾ ਸੀ। ਅਕਾਲੀ ਨੈਣਾ ਸਿੰਘ ਦੇ ਸੱਚਖੰਡ ਪਿਆਨਾ ਕਰ ਜਾਣ ਤੋਂ ਬਾਅਦ, ਅਕਾਲੀ ਨੈਣਾ ਸਿੰਘ ਦੀ ਕਿਸੇ ਜੰਗ ਵਿੱਚ ਸ਼ਹੀਦੀ ਨਹੀਂ ਹੋਈ, ਲੜਦਾ ਸੀ ਸਿੱਖ ਫੌਜਾਂ ਦੇ ਸਾਥ ਮਿਲ ਕੇ ਵੈਰੀਆਂ ਨਾਲ, ਪਰ ਉਸਦੀ ਕਿਸੇ ਲੜਾਈ ਵਿੱਚ ਸ਼ਹਾਦਤ ਨਹੀਂ ਹੋਈ। ਉਸਦਾ ਅਕਾਲ ਚਲਾਣਾ ਹੋਇਆ, ਸੱਚਖੰਡ ਪਿਆਨਾ ਕਰ ਗਿਆ। ਕੇਸਗੜ੍ਹ ਸਾਹਿਬ सचखंड प्याना कर जाने तो बाद अकालियां दे जथे विच सर्वसम्मति नाल एक मता पास होया कि ए बच्चा अकाली फूला सिंह दे नां नाल जिहड़ा अकाली नैना सिंह जी ने अपनी गोद विच लैके अपना पुत्र होण दा इहनूं सन्मान दित्ता सी, इस नूं जथेदार बनाया गया। अकाल रजमट, अकाल सैना 10,000 की गिनती विच इस जथेदार की कमान थले हर वेले पंजाब की आज़ादी लई ते गुरु पंथ की सेवा लई जंग लड़न वास्ते तैयार रहिंदी सी। इन्हां अकालियां च विशेषता यह सी, ये गुरु घर की जिस तरह हुणे आप जी नाल विचार करदे गौर साहब जी दस रहे सन कि गुरु की बाणी पढ़दे, गुरु की बाणी पढ़न वालियां दे वख वख फिरके ने, तनखाहदार मुलाजम भी ने, अकाली भी ने, निहंग सिंह भी ने, फौज विच भी ने, तुहाडे वर्गे संत सिपाही भी ने, संत भी सिपाही भी ने। अकाली जी जिथे बाणी दे रसिए ने उथे किसे भी राजे महाराजे कोलों तनखाह दे रूप च एक भी पैसा नहीं सी लैंदे। इन्हां दा असल विच लकब सी अकाल दे पुजारी ने, ते बहुता इन्हां दा अस्थान जेड़ा है बहुता समा वह आनंदपुर साहब रहा, ते आनंदपुर साहब की जथेदारी अकाली फूला सिंह जी कोल आई। जदों शेरे पंजाब महाराजा रणजीत सिंह ने पंजाब दा राज संभालिया उदों अकाली जी नूं बेनती की कि जिथे तुहाडे कोल केसगढ़ साहब की जथेदारी है उत्थे हरिमंदर साहब की और अकाल तख्त साहब की सेवा तुहानूं सौंपी जाती है। उन्हां दिनां विच अकाल सैना 10,000 की गिनती विच शेरे पंजाब महाराजा रणजीत सिंह दे सद्दे उत्ते सचखंड श्री हरिमंदर साहब की सेवा संभाल करदे सन। अज तुसी जाओ अमृतसर, बड़िया वड्डिया वड्डिया बिल्डिंगां दे चुफेरे अंदर वार घिरिया होया अकालियां दा बुरज नज़र आउंदा है। ये अकाली फूला सिंह जी की याद विच बनिया होया है। इस वेले शेरे पंजाब महाराजा रणजीत सिंह सचखंड श्री हरिमंदर साहब अंदर जंग की जित की अरदास करवा करके गुरु की बाणी का अखंड जाप शुरू करवा के जदों बाहर निकले ये अकालिया के सामने ये मुतालबा रखा गया। शाहजादा खड़क सिंह जनरल हरी सिंह नरुआ, दूजे सिख जनरल समेत मुल्तान शहर उत्ते काबज हो गए ने, मुल्तान किले उत्ते कब्जा नहीं कर सके, लड़ाई लंबी हो गई है। अज की तारीख ये 16-17 जेठ की है, अज की यही वो वक्त है जो अकाली फूला सिंह कोल शेरे पंजाब महाराजा रणजीत सिंह अकाल तख्त साहब की हजूरी च बैठे सन। ये विचार हो रही सी कि अकाल सैना लेके तुसी मुल्तान पहुँचो, जंग दे विच मैदाने जंग विच पई होई सिख फौज विच हैजे की बीमारी नूं रोकण लई मैं गुरु साहब जी दे चरणों विच बेनती कीती है। मैनू यकीन है गुरु रामदास महाराज सच्चे पातशाह जी मेरी अरदास पूरी करनगे, ते सिख फौज विच हैजे की बीमारी उत्ते काबू पाया जाएगा। असल विच बारिश ना होने दे कारण अत दी गर्मी दे कारण सिख फौज विच ऐसे दी बीमारी फैली सी, ते बीमारी बड़ी ना मुराद है। ये ते बिना लड़ाई तो 100 सिख सरदार रोजाना मौत दे कलावे विच जा रहा सी, ते किड्डा वड्डा घाटा सी उस वेले सिख फौज नूं। जदों अरदास कीती है तारीख दा मुलांकन कीता गया है, इधर महाराजा साहब नानक नाम चढ़दी कला तेरे भाने सरबत दा भला शब्द उचार रहे ने, उधर मुल्तान दे इलाके च मोहले धार मीह पै रहा सी, ते मीह पैण दे कारण हैजे की बीमारी उत्ते काबू पै गया। सब तो वड्डा कारण यह सी अत की गर्मी, मीह ना पैण दे कारण हैजे की बीमारी फैली सी। अकाली जी नूं बेनती कीती ते अकाल सैना समेत अपने तोपखाने दे तैयार हुई। अकाल तख्त साहब की हजूरी विच ਅਰਦਾਸ ਕਰਨ ਤੋਂ ਬਾਅਦ ਤੁਰ ਲੱਗਿਆ ਅਕਾਲੀ ਫੂਲਾ ਸਿੰਘ ਜੀ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆ ਕੇ ਹੱਥ ਜੋੜ ਕੇ ਆਖਰੀ ਰਵਾਨਗੀ ਦੀ ਫਤਿਹ ਬੁਲਾਉਣ ਤੋਂ ਪਹਿਲਾਂ ਇੱਕ ਗੱਲ ਆਖੀ। ਕਹਿਣ ਲੱਗੇ ਹਜ਼ੂਰ ਸਰਕਾਰ ਅਕਾਲ ਸੈਨਾ ਚੱਲੀ ਹੈ ਮੁਲਤਾਨ ਦੇ ਮੈਦਾਨ ਵਿੱਚ, ਜੰਗ ਜਿੱਤ ਕੇ ਤੁਹਾਡਾ ਪੁੱਤਰ ਸ਼ਾਹਜ਼ਾਦਾ ਖੜਕ ਸਿੰਘ ਸਮੇਤ ਸਿੱਖ ਜਰਨੈਲਾਂ ਦੇ ਇੱਥੇ ਪਹੁੰਚੇਗਾ, ਅਕਾਲ ਸੈਨਾ ਵੀ ਵਾਪਸ ਆਏਗੀ, ਇਹ ਮੈਨੂੰ ਯਕੀਨ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜਿੱਤ ਦੀ ਅਰਦਾਸ ਕੀਤੀ ਗਈ ਹੈ। ਪਰ ਜਦੋਂ ਖਾਲਸਾ ਫੌਜ ਜੰਗ ਜਿੱਤ ਕੇ ਅਸੀਂ ਸਮੇਤ ਤੁਹਾਡੇ ਸ਼ਾਹਜ਼ਾਦਾ ਪੁੱਤਰ ਖੜਕ ਸਿੰਘ ਦੇ ਸਮੇਤ ਹਰਿਮੰਦਰ ਸਾਹਿਬ ਆਏ, ਤੁਸੀਂ ਕਿਹਾ ਹੈ ਕਿ ਉਸ ਦਿਨ ਸਮਾਪਤੀ ਦਾ ਅਖੰਡ ਜਾਪ ਦਾ ਭੋਗ ਪਵੇਗਾ, ਅਤੇ ਮੈਂ ਇੱਕ ਬੇਨਤੀ ਕਰਦਾ ਹੈ, ਦੱਸੋ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕੀ ਦਿਓਗੇ? ਦਰਸ਼ਨੀ ਡਿਊੜੀ ਦੇ ਦਰਵਾਜ਼ੇ ਦੇ ਵਿੱਚੋਂ ਦੀ ਵੇਖ ਕੇ ਅਕਾਲੀ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਵੱਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵੱਲੇ ਸੰਕੇਤ ਕਰਦਿਆਂ ਹੋਇਆ ਆਖਿਆ, ਦੱਸੋ ਗੁਰੂ ਮਹਾਰਾਜ ਨੂੰ ਕੀ ਦਿਓਗੇ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਮਣੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਡਿਊੜੀ ਦੇ ਵਿੱਚੋਂ ਦੀ ਦਰਸ਼ਨ ਕਰਦਿਆਂ ਦੋਵੇਂ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਆਖਿਆ, ਅਕਾਲੀ ਜੀ ਮੇਰਾ ਸਪੁੱਤਰ ਸ਼ਾਹਜ਼ਾਦਾ ਖੜਕ ਸਿੰਘ ਸਮੇਤ ਤੁਹਾਡੇ ਅਤੇ ਸਿੱਖ ਜਰਨੈਲਾਂ ਦੇ ਜੰਗ ਜਿੱਤ ਕੇ ਵਾਪਸ ਹਰਿਮੰਦਰ ਸਾਹਿਬ ਆਵੇ, ਜੰਗ ਜਿੱਤਣ ਦੀ ਖੁਸ਼ੀ ਵਿੱਚ ਮੈਂ ਕੀ ਦਿਆਂ? ਮੈਂ ਨਹੀਂ ਕੁਝ ਦੇ ਸਕਦਾ, ਹੱਥ ਤੁਹਾਡਾ ਹੋਵੇਗਾ, ਖਜ਼ਾਨਾ ਲਾਹੌਰ ਦਰਬਾਰ ਸਰਕਾਰ ਦਾ ਹੋਵੇਗਾ। ਮੇਰੀ ਦਿਲੀ ਤਮੰਨਾ ਹੈ ਉੱਪਰਲੇ ਗੁੰਮਜ ਤੋਂ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਜਲ ਤੱਕ ਗੁਰੂ ਦਰਬਾਰ ਸਾਹਿਬ ਜੀ ਨੂੰ, ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਪਾਵਨ ਅਸਥਾਨ ਨੂੰ ਸੋਨੇ ਵਿੱਚ ਮੜ ਕੇ ਖਿਲਾਰ ਦਿਆਂਗਾ। ਇਹ ਸਰਕਾਰ ਦਾ ਵਾਅਦਾ ਅਕਾਲੀ ਫੂਲਾ ਸਿੰਘ ਜੀ ਨਾਲ ਹੈ। ਜੰਗ ਜਿੱਤਣ ਦੀ ਖੁਸ਼ੀ ਵਿੱਚ ਮੈਂ ਹਰਿਮੰਦਰ ਸਾਹਿਬ ਨੂੰ ਸੋਨੇ ਵਿੱਚ ਮੜ ਕੇ ਖਿਲਾਰ ਦਿਆਂਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਉਸ ਵੇਲੇ ਦਾ ਲੱਗਾ ਹੋਇਆ ਸੋਨਾ 1984 ਵੇਲੇ ਲਾਇਆ ਗਿਆ, ਉਹ ਸੋਨਾ ਜਿਹੜਾ ਇਸ ਤੋਂ ਪਹਿਲਾਂ 84 ਤੋਂ ਪਹਿਲਾਂ ਵੇਖਦੇ ਸਨ, ਬਲੂ ਸਟਾਰ ਐਕਸ਼ਨ ਤੋਂ ਪਹਿਲਾਂ ਉਹ ਮਹਾਰਾਜਾ ਰਣਜੀਤ ਸਿੰਘ ਨੇ ਲਵਾਇਆ ਸੀ। ਅਕਾਲ ਸੈਨਾ ਜਕਾਰਿਆਂ ਦੀ ਗੂੰਜ ਅਤੇ ਨਗਾਰਿਆਂ ਦੀ ਗੜਗੜਾਹਟ ਨਾਲ ਚੱਲੀ ਅੰਮ੍ਰਿਤਸਰ ਸਾਹਿਬ ਤੋਂ। 7 ਦਿਨਾਂ ਦਾ ਇਹ ਸਫ਼ਰ ਮੁਲਤਾਨ ਦਾ ਤੈਅ ਕਰਕੇ ਸ਼ਾਮਾਂ ਦਾ ਵੇਲਾ ਸੀ, ਅਕਾਲ ਸੈਨਾ ਮੁਲਤਾਨ ਦੇ ਮੈਦਾਨ ਵਿੱਚ ਪਹੁੰਚ ਗਈ। ਸ਼ਾਹਜ਼ਾਦਾ ਖੜਕ ਸਿੰਘ ਨੂੰ ਖਬਰ ਮਿਲੀ ਕਿ ਅਕਾਲੀ ਜੀ ਆ ਗਏ। ਉਸੇ ਵੇਲੇ ਜਵਾਬੀ ਸੁਨੇਹਾ ਭੇਜਿਆ ਕਿ ਅਕਾਲੀ ਬਾਬਾ ਜੀ ਨੂੰ ਬੇਨਤੀ ਕਰੋ ਕਿ ਉਹ ਮੇਰੇ ਤੰਬੂ ਵਿੱਚ ਆਉਣ। ਜਨਰਲ ਹਰੀ ਸਿੰਘ ਨਲੂਆ, ਜਨਰਲ ਹੁਕਮਾ ਸਿੰਘ ਚਿਮਨੀ, ਜਨਰਲ ਸ਼ਾਮ ਸਿੰਘ ਅਟਾਰੀ ਵਾਲਾ ਅਤੇ ਜਨਰਲ ਮਿਸਰ ਦੀਵਾਨ ਚੰਦ, ਇਹਨਾਂ ਸਿੱਖ ਜਰਨੈਲਾਂ ਸਮੇਤ ਸ਼ਾਹਜ਼ਾਦਾ ਖੜਕ ਸਿੰਘ ਨੇ ਆਪਣੇ ਤੰਬੂ ਵਿੱਚ ਬੈਠੇ ਸਨ। ਅਕਾਲੀ ਜੀ ਨੂੰ ਸੁਨੇਹਾ ਮਿਲਿਆ, ਘੋੜੇ 'ਤੇ ਸਵਾਰ ਹੋਇਆ ਸਿੱਖ ਜਰਨੈਲ ਬੁੱਢਾ ਅਕਾਲ ਸੈਨਾ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਸ਼ਾਹਜ਼ਾਦੇ ਦੇ ਤੰਬੂ ਦੇ ਸਾਹਮਣੇ ਗਿਆ, ਘੋੜੇ ਤੋਂ ਛਾਲ ਮਾਰ ਕੇ ਇਹ ਉਤਰਿਆ ਜਿਵੇਂ 16-17 ਸਾਲ ਦਾ ਗੱਭਰੂ ਮੁੰਡਾ ਛਾਲ ਮਾਰ ਕੇ ਘੋੜੇ ਤੋਂ ਥੱਲੇ ਉਤਰਦਾ। ਸ਼ਾਹਜ਼ਾਦਾ ਸਾਹਿਬ ਬਾਹਰ ਨਿਕਲੇ, ਅਕਾਲੀ ਜੀ ਨੂੰ ਫਤਿਹ ਬੁਲਾਈ, ਨਮਸਕਾਰ ਕੀਤੀ, ਫਤਿਹ ਦਾ ਜਵਾਬ ਦਿੱਤਾ ਗਿਆ ਅਤੇ ਤੰਬੂ ਵਿੱਚ ਆਉਣ ਲਈ ਬੇਨਤੀ ਕੀਤੀ। ਜਦੋਂ ਤੰਬੂ ਵਿੱਚ ਆ ਗਏ ਨਾ, ਸ਼ਾਹਜ਼ਾਦਾ ਖੜਕ ਸਿੰਘ ਨੇ ਆਖਿਆ, ਅਕਾਲੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੇ ਆਉਣ ਦਾ। ਜਦੋਂ ਮੈਨੂੰ ਪਤਾ ਲੱਗਾ ਮੇਰਾ ਇੱਕ ਸੇਰ ਲਹੂ ਵੱਧ ਗਿਆ ਸੀ, ਹੁਣ ਅਸੀਂ ਜੰਗ ਜਿੱਤਾਂਗੇ। ਬੇਨਤੀ ਕਰਦਾ ਹਾਂ, ਆਪ ਕੁਝ ਬਜ਼ੁਰਗ ਹੋ, ਬਜ਼ੁਰਗੀ ਦੇ ਕਾਰਨ ਸਫ਼ਰ ਤੈਅ ਕਰਕੇ ਆਏ ਹੋ, ਥਕੇਵਾਂ ਹੋ ਗਿਆ ਹੋਵੇਗਾ, ਅੱਜ ਦੀ ਰਾਤ ਮੇਰੇ ਤੰਬੂ ਵਿੱਚ ਇਸ ਪਲੰਘ ਉੱਤੇ ਆਰਾਮ ਕਰੋ, ਨਾਲੇ ਜੰਗ ਦੀਆਂ ਵਿਚਾਰਾਂ ਕਰਾਂਗੇ। ਜਦੋਂ ਆਖਿਆ ਨਾ ਜੰਗ ਦੀਆਂ ਵਿਚਾਰਾਂ ਕਰਾਂਗੇ, ਅਕਾਲੀ ਬਾਬਾ ਜੀ ਉੱਠ ਕੇ ਛਾਲ ਮਾਰ ਕੇ ਖਲੋ ਗਏ, ਬਹਿਣ ਲੱਗੇ ਸੀ ਉਸ ਪਲੰਘ ਉੱਤੇ ਜਿਹੜਾ ਵਿਸ਼ੇਸ਼ ਤੌਰ 'ਤੇ ਅਕਾਲੀ ਜੀ ਦੇ ਆਰਾਮ ਕਰਨ ਵਾਸਤੇ ਵਿਛਾਇਆ ਗਿਆ। ਉੱਠ ਕੇ ਛੇਤੀ ਨਾਲ ਤੰਬੂ ਚੋਂ ਬਾਹਰ ਨਿਕਲ ਆਏ। ਨਾਲ ਹੀ ਦੂਜੇ ਸਿੱਖ ਜਰਨੈਲ ਅਤੇ ਸ਼ਾਹਜ਼ਾਦਾ ਖੜਕ ਸਿੰਘ ਬਾਹਰ ਆ ਗਏ। ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਹਿਣ ਲੱਗੇ, ਅਕਾਲੀ ਬਾਬਾ ਜੀ ਗੁਸਤਾਖੀ ਮੁਆਫ, ਮੈਂ ਤਾਂ ਇੰਨੀ ਕੁ ਗੱਲ ਆਖੀ ਸੀ ਕਿ ਅੱਜ ਦੀ ਰਾਤ ਮੇਰੇ ਤੰਬੂ ਵਿੱਚ ਆਰਾਮ ਕਰੋ। ਅਕਾਲੀ ਜੀ ਨੇ ਬੜੀ ਗੁੱਸੇ ਦੀ ਨਜ਼ਰ ਨਾਲ ਮੁਲਤਾਨ ਦੇ ਕਿਲ੍ਹੇ ਵੱਲੇ ਵੇਖਿਆ, ਕਿਲ੍ਹੇ ਦੇ ਸਿਖਰ ਉੱਤੇ ਹਰੇ ਰੰਗ ਦਾ ਹੈਦਰੀ ਝੰਡਾ ਝੁੱਲ ਰਿਹਾ ਸੀ, ਉਹਦੇ ਉੱਤੇ ਚੰਦ ਅਤੇ ਤਾਰੇ ਦਾ ਨਿਸ਼ਾਨ ਸਾਫ਼ ਨਜ਼ਰ ਆ ਰਿਹਾ ਸੀ। ਪੱਛਮ ਵੱਲੋਂ ਆਉਣ ਵਾਲੀ ਹਵਾ ਉਸਨੂੰ ਹੁਲਾਰਾ ਦੇ ਰਹੀ ਹੈ, ਛਿਪਦੇ ਹੋਏ ਸੂਰਜ ਦੀਆਂ ਕਿਰਨਾਂ ਉਹਦੇ ਉੱਤੇ ਸਾਫ਼ ਨਜ਼ਰ ਪੈ ਰਹੀਆਂ ਸਨ। ਉਹਨਾਂ ਕਿਰਨਾਂ ਵਿੱਚੋਂ ਹੈਦਰੀ ਝੰਡੇ ਨੂੰ ਵੇਖ ਕੇ, ਚੰਦ ਅਤੇ ਤਾਰੇ ਵਾਲੇ ਨਿਸ਼ਾਨ ਵਾਲੇ ਝੰਡੇ ਨੂੰ ਵੇਖ ਕੇ ਅਕਾਲੀ ਬਾਬਾ ਜੀ ਨੇ ਆਖਿਆ, ਬੱਚੂ ਆਹ ਸਾਹਮਣੇ ਮੁਲਤਾਨ ਦੇ ਕਿਲ੍ਹੇ ਉੱਤੇ ਕਿਸ ਦਾ ਝੰਡਾ ਹੈ? ਸ਼ਾਹਜ਼ਾਦਾ ਖੜਕ ਸਿੰਘ ਨੇ ਆਖਿਆ, ਖਾਲਸਾ ਰਾਜ ਦੇ ਬਾਗੀ ਨਵਾਬ ਮੁਜ਼ੱਫਰ ਖਾਨ ਨੇ ਹੈਦਰੀ ਝੰਡਾ ਚਲਾਇਆ, ਉਹ ਇਸਲਾਮੀ ਝੰਡਾ ਹੈ। ਅਕਾਲੀ ਬਾਬਾ ਜੀ ਨੇ ਆਖਿਆ, ਕੀ ਅੱਜ ਤੋਂ 2 ਮਹੀਨੇ ਪਹਿਲਾਂ ਇੱਥੇ ਕੇਸੀ ਨਿਸ਼ਾਨ ਸਾਹਿਬ ਨਹੀਂ ਸੀ ਝੁੱਲਦਾ? ਹਾਂ ਬਾਬਾ ਜੀ, ਝੁੱਲਦਾ ਸੀ, ਪਰ ਉਹ ਲਾਹ ਦਿੱਤਾ ਗਿਆ, ਉਹਦੇ ਥਾਂ ਉੱਤੇ ਇਹ ਹੈਦਰੀ ਝੰਡਾ ਚਲਾਇਆ ਗਿਆ। ਅਕਾਲੀ ਬਾਬਾ ਜੀ ਨੇ ਆਖਿਆ, ਬੱਚੂ ਮੈਂ ਇਸ ਗੈਰਾਂ ਦੇ ਝੰਡੇ ਥੱਲੇ ਆਰਾਮ ਕਰਨ ਵਾਸਤੇ ਨਹੀਂ ਆਇਆ। ਯਾਦ ਰੱਖੋ, ਗੈਰਾਂ ਦੇ ਝੰਡੇ ਥੱਲੇ ਆਰਾਮ ਕਰਨ ਵਾਲੀਆਂ ਕੌਮਾਂ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੀਆਂ ਜਾਂਦੀਆਂ। ਮਨੁੱਖ ਨੂੰ ਜ਼ਿੰਦਗੀ ਵਿੱਚ ਲੜਾਈ ਲੜਦੇ ਰਹਿਣਾ ਚਾਹੀਦਾ ਹੈ। ਹਜ਼ੂਰ ਗੁਰੂ ਕੀ ਬਾਣੀ ਅੰਦਰ ਫਰਮਾਉਂਦੇ, ਪਰ ਅਧੀਨ ਸੁਪਨੇ ਸੁੱਖ ਨਾਹੇ, ਕਰ ਵਿਚਾਰ ਦੇਖੋ ਮਨ ਮਾਹੇ। ਗੁਲਾਮ ਆਦਮੀ ਨੂੰ ਸੁਪਨੇ ਵਿੱਚ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ। ਗੁਲਾਮ ਕੀ ਹਸਤੀ ਨਹੀਂ ਹੋਤੀ, ਵੋ ਖਲੋ ਨਹੀਂ ਸਕਤਾ, ਉਸਨੇ ਹੰਸਣਾ ਤੋਂ ਕਿਹਾ ਵੋ ਰੋ ਨਹੀਂ ਸਕਤਾ। ਗੁਲਾਮ ਦੀ ਜ਼ਿੰਦਗੀ ਐਸੀ ਹੈ। ਬੱਚੂ ਮੈਂ ਇਸ ਗੈਰਾਂ ਦੇ ਝੰਡੇ ਥੱਲੇ ਆਰਾਮ ਕਰਨ ਵਾਸਤੇ ਨਹੀਂ ਆਇਆ, ਮੈਂ ਫੈਸਲਾ ਕਰਕੇ ਆਇਆ ਅਕਾਲ ਤਖ਼ਤ ਸਾਹਿਬ ਸਿਖਰ 'ਤੇ ਪਹੁੰਚ ਕੇ ਆਪਣੀ ਸ੍ਰੀ ਸਾਹਿਬ ਨਾਲ, ਜਦ ਤੱਕ ਇਸ ਝੰਡੇ ਦੇ 2 ਟੋਟੇ ਕਰਕੇ ਮੈਂ ਜ਼ਮੀਨ ਉੱਤੇ ਨਹੀਂ ਸੁੱਟ ਦਿੰਦਾ, ਔਰ ਇਹਦੇ ਥਾਂ ਉੱਤੇ ਕੇਸੀ ਨਿਸ਼ਾਨ ਸਾਹਿਬ ਨਹੀਂ ਲਹਿਰਾ ਦਿੰਦਾ, ਉਸ ਵੇਲੇ ਤੱਕ ਆਰਾਮ ਹਰਾਮ ਹੈ। ਮੈਂ ਲੜਾਈ ਲੜਨ ਵਾਸਤੇ ਆਇਆ ਹਾਂ, ਆਰਾਮ ਕਰਨ ਵਾਸਤੇ ਨਹੀਂ ਆਇਆ।
ਆਜ਼ਾਦੀ ਵਿੱਚ ਕਿਸੇ ਵੀ ਦਿਲ ਨੂੰ ਤੰਗੀ ਨਹੀਂ ਹੁੰਦੀ, ਗੁਲਾਮੀ ਖੁਸ਼ੀ ਦੇ ਰੰਗਾਂ ਵਿੱਚ ਰੰਗੀ ਨਹੀਂ ਹੁੰਦੀ। ਵਤਨ ਦੇ ਆਸ਼ਕਾਂ ਨੇ ਸਿੱਧ ਕਰਕੇ ਦੱਸ ਦਿੱਤਾ, ਗੁਲਾਮੀ ਤਾਂ ਯਾਰੋ ਰੱਬ ਦੀ ਵੀ ਚੰਗੀ ਨਹੀਂ ਹੁੰਦੀ, ਗੁਲਾਮੀ ਤਾਂ ਯਾਰੋ ਰੱਬ ਦੀ ਵੀ ਚੰਗੀ ਨਹੀਂ ਹੁੰਦੀ।
ਸ਼ਾਹਜ਼ਾਦਾ ਖੜਕ ਸਿੰਘ ਨੇ ਆਖਿਆ, ਅਕਾਲੀ ਜੀ ਸਿੱਖ ਫੌਜ ਦੀ ਕਮਾਨ ਤੁਹਾਡੇ ਹੱਥਾਂ ਵਿੱਚ, ਕੱਲ ਨੂੰ ਜਿਹੜਾ ਹਮਲਾ ਕਰਵਾਇਆ ਜਾਏਗਾ ਉਹ ਤੁਹਾਡੀ ਮਰਜ਼ੀ ਨਾਲ ਹੋਵੇਗਾ। ਅਕਾਲੀ ਬਾਬਾ ਜੀ ਨੇ ਆਖਿਆ, ਬਿਲਕੁਲ ਨਹੀਂ, ਹਮਲਾ ਕਰਨ ਲਈ ਕਮਾਂਡ ਸਿੱਖ ਜਰਨੈਲਾਂ ਦੇ ਹੱਥ ਵਿੱਚ ਹੋਵੇਗੀ। ਅੱਜ ਸਰਦਾਰ ਹਰੀ ਸਿੰਘ ਨਲੂਆ ਖਲੋਤੇ ਹੈ, ਜਨਰਲ ਸ਼ਾਮ ਸਿੰਘ ਅਟਾਰੀ ਖਲੋਤਾ ਹੈ, ਹੁਕਮਾ ਸਿੰਘ ਚਿਮਨੀ ਖਲੋਤਾ ਹੈ, ਮਿਸਰ ਦੀਵਾਨ ਚੰਦ ਖਲੋਤਾ ਹੈ, ਇਹ ਸਿੱਖ ਫੌਜ ਦੇ ਜਨਰਲ ਆਪਣੀ ਆਪਣੀ ਫੌਜ ਦੀ ਕਮਾਂਡ ਸੰਭਾਲਣਗੇ। ਮੈਂ ਤਾਂ ਬਤੌਰੇ ਇੱਕ ਸਿਪਾਹੀ ਦੇ ਇਸ ਮੈਦਾਨ ਵਿੱਚ ਲੜਨ ਵਾਸਤੇ ਆਇਆ, ਪਰ ਮੈਂ ਇੱਕ ਬੇਨਤੀ ਕਰਦਾ ਸ਼ਾਹਜ਼ਾਦਾ ਖੜਕ ਸਿੰਘ ਜੀ ਦੇ ਸਾਹਮਣੇ, ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੇਠਾ ਪੁੱਤਰ ਹੈ, ਕੱਲ੍ਹ ਦਾ ਜਿਹੜਾ ਹਮਲਾ ਹੈ ਉਹ ਮੇਰੀ ਮਰਜ਼ੀ ਨਾਲ ਕਰਵਾਇਆ ਜਾਏ। ਸਿੱਖ ਜਰਨੈਲਾਂ ਨੇ ਵੀ ਹਾਮੀ ਭਰੀ, ਚੜ੍ਹਦੇ ਸੂਰਜ ਦੀ ਕਿਰਨ ਨਾਲ ਦੂਸਰੇ ਦਿਨ ਜਿਸ ਤਰੀਕੇ ਨਾਲ ਅਕਾਲੀਆਂ ਨੇ ਸਿੱਖ ਫੌਜ ਦੇ ਸਮੇਤ ਮੁਲਤਾਨ ਦੇ ਕਿਲ੍ਹੇ ਉੱਤੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਹਮਲਾ ਕੀਤਾ, ਸੁਣੀਓ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਹੈ। Yeah.
ਮਾਤਾ ਮੁਖੀ ਛੱਡ ਦੇ
ਸਿੱਖ ਫੌਜ ਅੱਗੇ ਵਧੀ। ਮਜ਼ਬੂਤ ਦਰਵਾਜ਼ੇ ਦੇ ਸੱਜੇ ਪਾਸੇ ਤੋਪਾਂ ਦੇ ਫਾਇਰ ਕਿਲ੍ਹੇ ਦੀ ਦੀਵਾਰ ਉੱਤੇ ਡਿੱਗਣ ਲੱਗੇ। ਉਹਨਾਂ ਵਿੱਚੋਂ ਪ੍ਰਸਿੱਧ ਤੋਪ ਹੈ, ਇਹਦਾ ਨਾਂ ਇਤਿਹਾਸ ਵਿੱਚ ਇੱਕ ਨਹੀਂ ਆਉਂਦਾ, ਇਹਨੂੰ ਜਮਜਮਾ ਵੀ ਆਖਿਆ ਜਾਂਦਾ ਹੈ, ਇਹਦਾ ਨਾਂ ਪੀਕਰੇ ਅਜਦਹਾ ਵੀ ਹੈ। ਪ੍ਰਸਿੱਧ ਨਾਂ ਹੈ ਭੰਗੀਆਂ ਵਾਲੀ ਤੋਪ, ਅੱਜ ਲਾਹੌਰ ਦੇ ਇੱਕ ਚੌਂਕ ਵਿੱਚ ਪਈ ਹੈ। ਅੱਜ ਤੁਸੀਂ ਕਦੇ ਲਾਹੌਰ ਜਾਂਦੇ ਹੋ ਨਾ, ਜਦੋਂ ਵੀ ਜਾਓ ਇਸ ਤੋਪ ਨੂੰ ਵੇਖੋ, ਇਹ ਖਾਲਸਾ ਪੰਥ ਦੀ ਵਿਰਾਸਤ ਹੈ। ਇੱਕ ਤੋਪ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਬਾਗ ਦੇ ਵਿੱਚ ਹੈ, ਇੱਕ ਪਾਸੇ ਜੋੜਾ ਘਰ ਹੈ, ਦੂਜੇ ਪਾਸੇ ਗੁਰੂ ਰਾਮਦਾਸ ਲੰਗਰ ਹਾਲ ਦੀ ਬਿਲਡਿੰਗ ਹੈ, ਉਹਦੇ ਵਿੱਚ ਇਹ ਛੋਟੀ ਤੋਪ ਹੈ, ਪਰ ਇਹ ਤੋਪ ਜਿਹੜੀ ਸੀ ਇਹ ਬੜੀ ਵੱਡੀ ਸੀ। ਇਸ ਤੋਪ ਦੇ ਬਾਰੇ ਸਿੱਖ ਇਤਿਹਾਸ ਵਿੱਚ ਜ਼ਿਕਰ ਹੈ, ਵਾਕਿਆਤ ਹੈ ਕਿ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਲੜਨ ਤੋਂ ਬਾਅਦ ਸਿੱਖ ਅਤੇ ਬਰਨਾਲੇ ਨੂੰ ਚਲੇ ਗਏ ਅਤੇ ਅਬਦਾਲੀ ਵਾਪਸ ਪਰਤਿਆ ਅਤੇ ਉਹਨੇ ਹਰਿਮੰਦਰ ਸਾਹਿਬ ਦੀਆਂ ਨੀਆਂ 'ਚ ਬਰੂਦ ਦੇ ਕੁੱਪੇ ਰੱਖ ਕੇ ਹਰਿਮੰਦਰ ਸਾਹਿਬ ਉਡਾ ਦਿੱਤਾ। ਵੱਡੇ ਘੱਲੂਘਾਰੇ ਤੋਂ ਬਾਅਦ ਉਹ ਵਾਪਸ ਨਹੀਂ ਗਿਆ, ਅੱਗੇ ਉਹ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਇਹਨਾਂ 5 ਮਹੀਨਿਆਂ ਵਿੱਚ ਪੰਜਾਬ ਨੂੰ ਲੁੱਟਦਾ ਅਤੇ ਮਾਰਚ ਦੇ ਪਹਿਲੇ ਹਫ਼ਤੇ ਹੀ ਅਪ੍ਰੈਲ ਤੱਕ ਉਹ ਵਾਪਸ ਚਲਾ ਜਾਂਦਾ ਸੀ। ਪਰ ਇਸ ਵੱਡੇ ਘੱਲੂਘਾਰੇ ਦੀ ਮਾਰ ਤੋਂ ਬਾਅਦ ਉਹ ਵਾਪਸ ਨਹੀਂ ਗਿਆ, ਉਹ 8.5 ਮਹੀਨੇ ਪੰਜਾਬ ਵਿੱਚ ਲਾਹੌਰ ਹੀ ਰਿਹਾ, ਲੁੱਟਮਾਰ ਕਰਦਾ ਰਿਹਾ। ਉਹਦਾ ਵੱਡੇ ਘੱਲੂਘਾਰੇ 'ਚ ਤੋਪਾਂ ਦਾ ਕੁਝ ਨੁਕਸਾਨ ਕੀਤਾ ਖਾਲਸਾ ਨੇ। ਉਹਨੇ ਲਾਹੌਰ ਰਹਿੰਦਿਆਂ ਲੋਕਾਂ ਦੇ ਘਰਾਂ ਵਿੱਚੋਂ ਤਾਂਬਾ ਪਿੱਤਲ ਅਤੇ ਲੋਹਾ ਇਕੱਠਾ ਕੀਤਾ, ਘਰਾਂ ਵਿੱਚੋਂ ਲੋਕਾਂ ਦੇ ਭਾਂਡੇ ਇਕੱਠੇ ਕੀਤੇ। ਉਦੋਂ ਪਿੱਤਲ ਵੀ ਬਣਦਾ ਹੋਵੇਗਾ, ਤਾਂਬਾ ਵੀ ਬਣਦਾ ਹੋਵੇਗਾ ਅਤੇ ਲੋਹਾ ਵੀ ਬਣਦਾ ਹੋਵੇਗਾ। ਇਹ ਧਾਤਾਂ ਮਿੱਟੀ ਵਿੱਚੋਂ ਨਿਕਲਦੀਆਂ ਨੇ ਅਤੇ ਉੜੀਸਾ ਦੇ ਇਲਾਕੇ ਵਿੱਚੋਂ ਬਹੁਤ ਸਾਰੀਆਂ ਨਿਕਲਦੀਆਂ, ਤੁਸੀਂ ਵੀ ਗਏ ਹੋ, ਦਾਸ ਨੇ ਵੇਖੀਆਂ ਨੇ, ਉੱਥੇ ਖਾਣਾਂ ਨੇ, ਸੋਨੇ ਦੀਆਂ ਵੀ ਨੇ, ਲੋਹੇ ਦੀਆਂ ਵੀ, ਪਿੱਤਲ ਦੀਆਂ, ਤਾਂਬੇ ਦੀਆਂ ਵੀ। ਉਹ ਮਿੱਟੀ ਐਸੀ ਹੈ, ਤੁਸੀਂ ਮਿੱਟੀ ਨੂੰ ਰੁੱਖ ਭਰ ਕੇ ਉੱਪਰ ਲੈ ਕੇ ਆਓਗੇ ਜਾਂ ਕੋਈ ਪੱਥਰ ਚੁੱਕੋਗੇ, ਉਹਦੇ ਵਿੱਚੋਂ ਤੁਹਾਨੂੰ ਲੋਹਾ ਵੀ, ਉਹਦੇ ਵਿੱਚੋਂ ਤੁਹਾਨੂੰ ਧਾਂਤ ਨਜ਼ਰ ਆਵੇਗੀ ਅਤੇ ਇਉਂ ਦੱਸੇਗੇ, ਦੱਸਣਗੇ ਇਹ ਸੋਨਾ ਵੀ ਹੈ, ਤਾਂਬਾ ਵੀ ਹੈ, ਪਿੱਤਲ ਵੀ ਹੈ। ਇਹ ਸਾਰਾ ਕੁਝ ਇਕੱਠਾ ਕਰਕੇ ਲੋਕਾਂ ਦੇ ਘਰਾਂ ਵਿੱਚੋਂ ਬਰਤਨ ਇਕੱਠੇ ਕਰਕੇ ਲਾਹੌਰ ਵਿੱਚ ਹੀ ਇਸ ਤੋਪ ਨੂੰ ਢਾਲਿਆ ਗਿਆ। ਇਹਨੂੰ ਮਿਸਤਰੀਆਂ ਨੇ ਲਾਹੌਰ ਸ਼ਹਿਰ ਅੰਦਰ ਬਣਾਇਆ। ਇਹਦਾ ਨਾਂ ਰੱਖਿਆ ਗਿਆ ਸਭ ਤੋਂ ਪਹਿਲਾਂ ਪੀਕਰੇ ਅਜ਼ਦਹਾ। ਪੀਕਰੇ ਮੂੰਹ ਵਿੱਚੋਂ ਗੁੱਸੇ ਦੀ ਲਾਟ ਕੱਢਣ ਵਾਲੀ, ਅੱਗ ਕੱਢਣ ਵਾਲਾ, ਪਹਾੜਾਂ ਵਿੱਚ ਇੱਕ ਅਜਗਰ ਨਾਂ ਦਾ ਸੱਪ ਹੁੰਦਾ ਹੈ, ਅਜ਼ਦਹਾ ਉਸਨੂੰ ਅਰਬੀ ਸ਼ਬਦਾਂ ਵਿੱਚ ਆਖਿਆ ਜਾਂਦਾ ਹੈ। ਉਸ ਸੱਪ ਦਾ ਇਸ ਨੂੰ ਨਾਂ ਦਿੱਤਾ ਗਿਆ ਕਿ ਇਹਦੇ ਮੂੰਹ ਵਿੱਚੋਂ ਜਿਹੜਾ ਗੋਲਾ ਨਿਕਲਦਾ ਹੈ ਉਹ ਅਜ਼ਦਹਾ ਸੱਪ ਵਰਗਾ ਹੈ ਅਤੇ ਉਹਦੀ ਮੂੰਹ ਵਿੱਚੋਂ ਨਿਕਲੀ ਹੋਈ, ਸੱਪ ਦੇ ਮੂੰਹ ਵਿੱਚੋਂ ਨਿਕਲੀ ਹੋਈ ਲਾਟ 5-6 ਫੁੱਟ ਤੱਕ ਜੰਗਲ ਵੀ ਸਾੜ ਦਿੰਦੀ ਹੈ ਅਤੇ ਸਾਹਮਣੇ ਕੋਈ ਬੰਦਾ ਜਾਨਵਰ ਜੇ ਤਿਆਰ ਕੋਈ ਵੀ ਆ ਜਾਏ ਉਹਨੂੰ ਵੀ ਸਾੜ ਕੇ ਸੁਆਹ ਕਰ ਦਿੰਦੀ। ਅਤੇ ਉਹ ਸੱਪ ਕਹਿੰਦਾ ਹੈ ਤੇਰੀ ਆਹ ਜਿਹੜੀ ਲਾਸ਼ ਆ ਮੇਰੇ ਉੱਤੇ ਨਾ ਡਿੱਗੇ, ਪਿੱਛੇ ਡਿੱਗੇ। ਅਜ਼ਦਹਾ ਅਜਗਰ ਨਾਂ ਦਾ ਸੱਪ, ਅੱਜ ਵੀ ਪਹਾੜਾਂ ਵਿੱਚ ਬੜੇ ਵੱਡੇ ਵੱਡੇ ਸੱਪ ਨਜ਼ਰ ਆਉਂਦੇ। ਆ ਇੱਥੇ ਤੁਹਾਡੇ ਨੇੜੇ ਇੱਕ ਸ਼ਹਿਰ ਹੈ ਜਿੱਥੇ ਪੁਰਾਣਾ ਜਾਨਵਰ ਵੇਖਣ, ਮੈਂ ਅਸੀਂ ਪਿਛਲੇ ਸਾਲਾਂ ਵਿੱਚ ਆਏ ਉਦੋਂ ਵੇਖਣ ਗਏ ਸਾਂ, ਪਰ ਉਹ ਅਜਗਰ ਵਾਲਾ ਜਿਹੜਾ ਪੁਰਾਣਾ, ਕੀ ਉਹਨੂੰ ਉਹਦਾ ਨਾਮ ਮੈਨੂੰ ਚੇਤਾ ਭੁੱਲ ਗਿਆ, ਉਸ ਜਾਨਵਰ ਦਾ ਉਹ ਮਿਊਜ਼ੀਅਮ 'ਤੇ ਨਹੀਂ ਵੇਖ ਸਕੇ, ਪਰ ਅਜਗਰ ਨਾਂ ਦੇ ਸੱਪ ਜ਼ਰੂਰ ਵੇਖੇ, ਬੜੇ ਵੱਡੇ ਵੱਡੇ ਅੱਜ ਵੀ ਵੇਖ ਸਕਦੇ ਹੋ, ਡਾਇਨਾਸੋਰ ਉਸਨੂੰ ਕਹਿੰਦੇ, ਸੱਪ ਵੇਖੇ ਹੈ। ਉਹ ਸੱਪ ਅੱਜ ਤਾਂ ਸ਼ੀਸ਼ਿਆਂ ਵਿੱਚ ਬੰਦ ਕੀਤੇ ਹੋਏ ਨੇ, ਪਰ ਉਸ ਵੇਲੇ ਜੰਗਲ ਵਿੱਚ ਰਹਿਣ ਵਾਲੇ ਇਹ ਅਜਗਰ ਸੱਪ ਆਪਣੇ ਮੂੰਹ ਵਿੱਚੋਂ ਗੁੱਸੇ ਦੀ ਲਾਟ ਕੱਢਦੇ ਸਨ, ਫੁਕਾਰਾ ਮਾਰਦੇ ਲਾਟ ਨਿਕਲਦੀ। ਇਹਦਾ ਨਾਂ ਸੀ ਪੀਕਰੇ ਅਜ਼ਦਹਾ। ਜਮਜਮ ਮੱਕੇ ਦੇ ਨੇੜੇ ਇੱਕ ਖੂਹ ਹੈ, ਉਹਦੇ ਵਿੱਚੋਂ ਜਿਹੜਾ ਪਾਣੀ ਨਿਕਲਦਾ ਉਹ ਇਸਲਾਮ ਵਾਲਿਆਂ ਮੁਸਲਮਾਨਾਂ ਵਾਸਤੇ ਬਹਿਸ਼ਤ ਦਾ ਅੰਮ੍ਰਿਤ ਹੈ, ਆਬੇ ਹਯਾਤ ਵੀ ਉਸਨੂੰ ਕਹਿੰਦੇ। ਜਮਜਮ ਖੂਹ ਦਾ ਪਾਣੀ ਲੋਕ ਆਪਣੇ ਘਰਾਂ ਵਿੱਚ ਬੋਤਲਾਂ ਵਿੱਚ ਬੰਦ ਕਰਕੇ ਲੈ ਕੇ ਆਉਂਦੇ ਹੈ, ਮਰਨ ਲੱਗੇ ਮੁਸਲਮਾਨ ਦੇ ਮੂੰਹ ਵਿੱਚ 2-4 ਬੂੰਦਾਂ ਉਹ ਜਮਜਮ ਖੂਹ ਦੇ ਪਾਣੀ ਦੀਆਂ ਪਾਈਆਂ ਜਾਂਦੀਆਂ ਨੇ। ਉਸ ਜਮਜਮ ਦੇ ਨਾਂ ਦਾ ਇਸ ਤੋਪ ਦਾ ਨਾਂ ਰੱਖਿਆ ਗਿਆ ਕਿ ਇਹਦੇ ਵਿੱਚੋਂ ਨਿਕਲੀ ਹੋਈ ਅੱਗ ਕਾਫਰਾਂ ਵਾਸਤੇ ਦੋਜਕ ਦਾ ਰਸਤਾ ਖੋਲ੍ਹਦੀ ਹੈ। ਇਹਨੂੰ ਅਹਿਮਦ ਸ਼ਾਹ ਅਬਦਾਲੀ ਕੋਲੋਂ ਅਟਕ ਦਰਿਆ ਲੰਘਦਿਆਂ ਹੋਇਆਂ ਸਰਦਾਰ ਹਰੀ ਸਿੰਘ ਭੰਗੀ ਪੰਜਵੜੀਆ ਮਿਸਲ ਦੇ ਜਥੇਦਾਰ ਨੇ ਖੋਹ ਲਿਆ। ਭੰਗੀਆਂ ਵਾਲੀ ਮਿਸਲ ਨੇ ਪੰਜਾਬ ਦੇ ਮੈਦਾਨਾਂ ਵਿੱਚ ਆ ਗਈ। ਇਹ ਰਹੀ ਪੰਜਾਬ ਵਿੱਚ, ਪੰਜਾਬੋਂ ਬਾਹਰ ਨਹੀਂ ਗਈ। ਭੰਗੀ ਸਰਦਾਰ ਇਸ ਨੂੰ ਆਪਣੇ ਕੋਲ ਰੱਖਦੇ ਸਨ। ਇਹਦਾ ਪ੍ਰਸਿੱਧ ਨਾਂ ਪੈ ਗਿਆ ਭੰਗੀਆਂ ਵਾਲੀ ਤੋਪ। ਚਰ ਸਿੰਘ ਸ਼ੁਕਰ ਚੱਕੀਏ ਨੇ ਜਦੋਂ ਪੰਜਾਬ ਦੀ ਵੰਡ ਹੋਈ ਇਹ ਤੋਪ ਆਪਣੇ ਕਬਜ਼ੇ ਵਿੱਚ ਲੈ ਕੇ ਗੁਜਰਾਂਵਾਲੇ ਦੇ ਕਿਲੇ 'ਤੇ ਚੜ੍ਹਾ ਦਿੱਤੀ। ਆ ਜਿਸ 8ਵੇਂ ਹਮਲੇ ਦੀ ਆਪਾਂ ਵਿਚਾਰ ਕਰਦਿਆਂ ਪਿਛਲੇ ਦਿਨੀ ਸਮਾਪਤੀ ਕੀਤੀ ਹੈ, ਕੱਲ੍ਹ ਅਹਿਮਦ ਸਾਹਿਬ ਦਾਲੀ ਨੇ 8ਵੇਂ ਹਮਲੇ ਵਿੱਚ ਚਰ ਸਿੰਘ ਸ਼ੁਕਰ ਚੱਕੀਏ ਕੋਲੋਂ ਗੁਜਰਾਂਵਾਲੇ ਦੇ ਕਿਲੇ ਤੋਂ ਲਾਹ ਕੇ ਫਿਰ ਮੈਦਾਨ ਵਿੱਚ ਲਿਆਂਦੀ ਗਈ। ਸਿੱਖਾਂ ਉੱਤੇ ਚੱਲੀ, ਕਦੀ ਸਿੱਖਾਂ ਵੱਲੋਂ ਅਬਦਾਲੀ ਦੀ ਫੌਜ ਉੱਤੇ ਚੱਲੀ। ਇਹ ਰਹੀ ਪੰਜਾਬ ਦੇ ਵਿੱਚ, ਚੱਲੀ ਕਦੀ ਸਿੱਖਾਂ ਉੱਤੇ ਅਤੇ ਕਦੀ ਅਬਦਾਲੀ ਫੌਜ ਉੱਤੇ, ਅਤੇ ਕਦੀ ਉੱਧਰੋਂ ਚੱਲੀ ਕਦੀ ਇੱਧਰੋਂ। ਇਹ ਰਹੀ ਇਸ ਪੰਜਾਬ ਦੀ ਧਰਤੀ ਉੱਤੇ। ਅੱਜ ਅਕਾਲੀਆਂ ਦੀ ਫੌਜ ਕੋਲ ਇਹ ਭੰਗੀਆਂ ਵਾਲੀ ਤੋਪ ਸੀ, ਇਹਦਾ ਫਾਇਰ ਕਿਲੇ ਦੀ ਕੰਧ ਉੱਤੇ ਜਾ ਕੇ ਡਿੱਗਦਾ ਸੀ। ਅਕਾਲੀ ਜੀ ਘੋੜੇ ਸਮੇਤ ਅਕਾਲ ਸੈਨਾ ਲੈ ਕੇ ਜਿਹੜੇ ਪਾਸੇ ਇਸ ਤੋਪ ਦੇ ਗੋਲਿਆਂ ਨਾਲ ਪਾੜ ਪੈ ਰਿਹਾ ਸੀ, ਉਸ ਪਾੜ ਵੱਲੇ ਵਧੇ, ਕਿਉਂਕਿ ਦਰਵਾਜ਼ਾ ਬੰਦ ਹੈ, ਬੜਾ ਮਜ਼ਬੂਤ ਦਰਵਾਜ਼ਾ ਮੁਲਤਾਨ ਦੇ ਕਿਲੇ ਦਾ। ਤੋਪ ਖਾਮੋਸ਼ ਹੋ ਗਈ। ਅਕਾਲੀ ਜੀ ਨੇ ਵੇਖਿਆ ਅਜੇ ਕੰਧ ਵਿੱਚ ਪਾੜ ਥੋੜ੍ਹਾ ਪਿਆ ਹੈ, ਛੋਟਾ ਹੈ, ਘੋੜ ਸਵਾਰ ਸਮੇਤ ਸਰਦਾਰ ਅੰਦਰ ਨਹੀਂ ਜਾ ਸਕਦਾ। ਅਤੇ ਇਹ ਖਿਆਲ ਕੀਤਾ ਕਿ ਤੋਪਚੀ ਨੇ ਵੇਖਿਆ ਹੋਵੇਗਾ ਵੀ ਅਕਾਲ ਸੈਨਾ ਦਾ ਜਥੇਦਾਰ ਨੇੜੇ ਪਹੁੰਚ ਗਿਆ ਹੈ, ਉਹਨੇ ਮੈਨੂੰ ਵੇਖ ਕੇ ਤੋਪ ਦੇ ਕੋਲੇ ਗੋਲੇ ਬੰਦ ਕਰ ਦਿੱਤੇ ਹੋਣਗੇ। ਨੇੜੇ ਖਲੋਤੇ ਸਿੱਖ ਸਿਪਾਹੀ ਨੂੰ, ਅਕਾਲੀ ਸਰਦਾਰ ਨੂੰ ਅਕਾਲੀ ਜੀ ਨੇ ਆਖਿਆ, ਜਾਓ ਜਾ ਕੇ ਤੋਪਚੀ ਨੂੰ ਕਹੋ ਇਹਦੇ 5-7 ਗੋਲੇ ਹੋਰ ਇਸ ਜਗ੍ਹਾ ਉੱਤੇ ਸੁੱਟੇ ਤਾਂ ਕਿ ਪਾੜ ਵਿੱਚ ਵਾਧਾ ਹੋਵੇ, ਮੈਂ ਘੋੜ ਸਵਾਰ ਅੰਦਰ ਫੌਜ ਲੈ ਕੇ ਜਾ ਸਕਾਂ। ਜਦੋਂ ਅਕਾਲ ਸੈਨਾ ਦਾ ਸਿਪਾਹੀ ਘੋੜਾ ਭਜਾ ਕੇ ਤੋਪਚੀਆਂ ਦੇ ਕੋਲ ਪਰੇ ਬੱਧੇ ਹੋਏ, ਅੱਜ ਦੀਆਂ ਤੋਪਾਂ ਮੋਰਚਾ ਪੁੱਟ ਕੇ ਥੱਲੇ ਬੀੜੀਆਂ ਜਾਂਦੀਆਂ, ਪਰ ਉਸ ਵੇਲੇ ਦੀਆਂ ਤੋਪਾਂ ਉੱਚੇ ਥੜੇ ਉੱਤੇ ਬੱਧੀਆਂ ਜਾਂਦੀਆਂ ਸੀ, ਪਰੇ ਉਹਨੂੰ ਕਹਿੰਦੇ ਆ। ਜਦੋਂ ਤੋਪਚੀ ਇਸ ਭੰਗੀਆਂ ਵਾਲੀ ਤੋਪ ਦੇ ਕੋਲ ਖਲੋਤਾ ਹੈ, ਸਰਦਾਰ ਨੇ ਆਣ ਕੇ ਆਖਿਆ, ਵੇਖ ਅਕਾਲੀ ਜੀ ਪਹੁੰਚ ਕੇ ਪਾੜ ਦੇ ਨੇੜੇ, ਪਰ ਪਾੜ ਛੋਟਾ ਹੈ, ਇਸ ਤੋਪ ਦੇ ਗੋਲੇ ਹੋਰ ਸੁੱਟ ਉਸ ਜਗ੍ਹਾ ਉੱਤੇ ਤਾਂ ਕਿ ਕਿਲੇ ਦੀ ਕੰਧ ਵਿੱਚ ਪਾੜ ਪੈ ਜਾਏ। ਅਕਾਲੀ ਜੀ ਨੇ ਆਖਿਆ, ਮੈਨੂੰ ਨਾ ਵੇਖ, ਤੋਪ ਦਾ ਫਾਇਰ ਕਰ। ਉਸ ਤੋਪਚੀ ਨੇ ਆਖਿਆ, ਸਰਦਾਰ ਜੀ ਖਿਮਾ ਕਰਨਾ, ਮੈਂ ਇਸ ਤੋਪ ਨਾਲ ਫਾਇਰ ਨਹੀਂ ਕਰ ਸਕਦਾ। ਸਰਦਾਰ ਨੇ ਆਖਿਆ, ਕਿਉਂ, ਗਦਾਰ ਹੋ ਗਿਆ, ਵੇਖ ਲੜਾਈ ਸਿਖਰ 'ਤੇ ਪੁੱਜੀ ਹੋਈ ਹੈ, ਇਸ ਵੇਲੇ 13 ਗੋਲੇ ਨਾ ਸੁੱਟਣ ਦੀ ਨਾਂ ਵਿੱਚ ਖਾਲਸਾ ਪੰਥ ਦੀ ਫੌਜ ਦੀ ਹਾਰ ਹੋ ਸਕਦੀ। ਕਹਿਣ ਲੱਗਾ, ਮੈਂ ਵਫ਼ਾਦਾਰ ਹਾਂ ਪੰਜਾਬ ਦਾ, ਮੈਂ ਫਾਇਰ ਨਹੀਂ ਇਸ ਲਈ ਨਹੀਂ ਕਰ ਸਕਦਾ ਕਿਉਂਕਿ ਤੋਪ ਫਾਇਰ ਨਹੀਂ ਕਰ ਸਕਦੀ, ਇਹਦਾ ਪਹੀਆ ਟੁੱਟ ਗਿਆ, ਆ ਤੁਰਾ ਵੇਖ ਜ਼ਮੀਨ 'ਤੇ ਡਿੱਗਾ ਹੋਇਆ। ਉਹ ਸਰਦਾਰ ਨੇ ਆਖਿਆ, ਇਹਦਾ ਕੋਈ ਤਰੀਕਾ, ਤੋਪਚੀ ਨੇ ਆਖਿਆ, ਇੱਕ ਤਰੀਕਾ ਹੈ, ਕੋਈ ਸਿੱਖ ਸਰਦਾਰ ਇਹਦਾ ਧੁਰਾ ਚੁੱਕ ਕੇ ਆਪਣੇ ਮੋਢੇ ਉੱਤੇ ਰੱਖੇ, ਦੂਜੇ ਪਹੀਏ ਦੇ ਬਰਾਬਰ ਲੈ ਕੇ ਜਾਏ, ਮੈਂ ਗੋਲਾ ਪਾਵਾਂ, ਪਲੀਤੇ ਨੂੰ ਅੱਗ ਲਾਵਾਂ, ਗੋਲਾ ਚੱਲੇ, ਤੋਪ ਫਾਇਰ ਕਰੇ, ਗੋਲਾ ਟਿਕਾਣੇ ਉੱਤੇ ਜਾ ਕੇ ਡਿੱਗੇਗਾ। ਪਰ ਇੱਕ ਗੱਲ ਯਾਦ ਰੱਖਿਓ ਸਿੱਖ ਸਰਦਾਰੋ, ਜਿਹਨੇ ਧੁਰਾ ਮੋਢੇ ਉੱਤੇ ਰੱਖਿਆ ਉਹ ਸਰਦਾਰ ਜ਼ਿੰਦਾ ਨਹੀਂ ਬਚੇਗਾ, ਉਹਦੀ ਸ਼ਹਾਦਤ ਹੋ ਜਾਏਗੀ। ਤਕਰੀਬਨ 100 ਸਰਦਾਰਾਂ ਦੀ ਇੱਕ ਕੰਪਨੀ ਤੋਪਾਂ ਦੇ ਰਖਵਾਲੇ, 100 ਦਾ 100 ਸਰਦਾਰ ਹੀ ਭੱਜ ਕੇ ਆਣ ਪਿਆ। ਹੁਣ ਇਹ ਨਹੀਂ ਕਿ ਕੋਈ ਧੁਰਾ ਚੁੱਕਣ ਵਾਸਤੇ ਤਿਆਰ ਨਹੀਂ, ਇਹ ਲੜਾਈ ਉਹਨਾਂ 'ਚ ਹੋ ਗਈ। ਇੱਕ ਕਹਿੰਦਾ ਪਹਿਲਾਂ ਮੇਰਾ ਹੱਥ ਲੱਗਾ, ਦੂਜਾ ਕਹਿੰਦਾ ਪਹਿਲਾਂ ਮੇਰਾ ਹੱਥ ਲੱਗਾ, ਤੀਜਾ ਕਹਿੰਦਾ ਪਹਿਲਾਂ ਮੇਰਾ ਹੱਥ ਲੱਗਾ, ਪਹਿਲਾਂ ਮੈਂ ਫਾਇਰ ਕਰਾਉਣਾ, ਦੂਜਾ ਕਹਿੰਦਾ ਪਹਿਲਾਂ ਮੈਂ। ਉਹ ਤੋਪਚੀ ਨੇ ਆਖਿਆ, ਸਰਦਾਰੋ ਤੁਹਾਡੀ ਲੜਾਈ ਵਿੱਚ ਦੁਸ਼ਮਣ ਨੂੰ ਮੌਕਾ ਮਿਲ ਜਾਏਗਾ, ਇਉਂ ਕਰੋ ਲਾਈਨ ਲਾ ਲਓ, ਲਾਈਨ ਬੰਨ ਕੇ ਖਲੋ ਜਾਓ, ਇੱਕ ਸਰਦਾਰ ਆਵੇ ਧੁਰਾ ਚੁੱਕੇ ਫਾਇਰ ਕਰਾਂ, ਗੋਲਾ ਟਿਕਾਣੇ ਉੱਤੇ ਜਾ ਕੇ ਡਿੱਗੇ, ਦੂਜਾ ਸਰਦਾਰ ਫਿਰ ਆ ਜਾਏ। ਇਸ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਉੱਤਰ ਦੀ ਬਾਈ ਚੌਕ ਘੰਟਾ ਘਰ ਵਾਲੇ ਪਾਸੇ ਕੇਂਦਰੀ ਸਿੱਖ ਅਜਾਇਬ ਘਰ ਆ, ਉਹਦੇ ਵਿੱਚ ਉਸ ਤੋਪ ਦੇ ਬਾਰੇ ਲੱਗੇ ਹੋਏ ਆ। 117 ਗੋਲੇ ਉਸ ਤੋਪ ਵਿੱਚੋਂ ਚੱਲੇ। ਇੱਕ ਸਰਦਾਰ ਅੱਗੇ ਵਧਿਆ, ਉਹਨੇ ਧੁਰਾ ਚੁੱਕਿਆ, ਛਾਤੀ ਦੇ ਬਰਾਬਰ ਲੈ ਕੇ ਗਿਆ, ਧੁਰਾ ਸੁੱਟਿਆ, ਪਿੱਛੇ ਹਟ ਕੇ ਖਲੋ ਗਿਆ। ਉਹ ਦੂਜੇ ਨੇ ਆਖਿਆ, ਕੀ ਗੱਲ ਹੈ, ਮੌਤ ਕੋਲੋਂ ਡਰ ਗਿਆ, ਵੇਖ ਤੇਰੇ ਨਾਲ ਦੇ ਸਾਥੀ ਲਾਸ਼ ਦਾ ਢੇਰ ਬਣੇ ਸੱਚਖੰਡ ਦੇ ਦਰਵਾਜ਼ੇ ਅੱਗੇ ਪਹੁੰਚੇ ਹੋਏ ਨੇ, ਔਰ ਤੂੰ ਕਿਉਂ ਨਹੀਂ ਧੁਰਾ ਚੁੱਕ ਕੇ ਫਾਇਰ ਕਰਵਾਇਆ, ਸੁੱਟ ਕੇ ਪਿੱਛੇ ਹਟ ਗਿਆ। उन्हें आख्या सरदारो मैनू मारियो ना मेरी गल सुन लो। कहिंदा दस, कहिंदा मैं सिख नहीं। एक ने श्री साहब तू नहीं, कहिंदा कौन है तू? कहिंदा मैं तुहानू पहला आख्या मैनू मारियो ना मेरी गल सुन लो। कहिंदा तू कौन है तू? कहिंदा मैं नवाब मुजफ्फर खान की फौज का सिपाही, मैं तुहाडा सिखां वाला बाणा पा के तुहाडा भेत लैंदा फिरदा सा। इत्थे शहीदां दी लाइन लगी, मेरे मन में ख्याल आ गया, मैं तुहाडी लड़ाई नूं वेख्या, शहीद होण वालियां विच इन्ना जज्बा, अपने धर्म वास्ते इन्ना मरन वास्ते उतावलापन, तो मेरे दिल में ख्याल आ गया गुलाम जलानी वो इन्हां मरन वालियां दा इन्हां शहीदां दा बाणा पाया ई, और जिस तू लाइन में आके खलो गया है गोला भावें तेरे उत्ते जाके डिगे, करवा दे फायर, चला दे गोला, और शहीद हो जाएंगे इन्हां दे शहीदी बाणे की लाज रख। मैं बाणा पाया ना तुहाडा, तुसा नहीं दस्या, पछाणिया नहीं, मैं तुहानू दसदा कि मैं तुहाडा बाणा पा गया, तो मैनू पता लगा ये शहीदां की लाइन इहदे विच खलो गया। कहिंदे गुलाम जलानी, उहदा नाम गुलाम जलानी सी, और गोला चुकिया, चुक के छाती बराबर ले जा के धुरा चुक के फिर जमीन उत्ते सुट दिता। कहिंदा मेरे दिल विच ख्याल आ गया गुलाम जलानी वो इन्हों का बाणा पा के तू इन्ह के नाल मर के शहीद हो गया, पर आ जिहड़े शहीद होए ने गोला चलाउण वाले इन्हों की गल नहीं किसे करनी। मैं वादा करदा सिख सरदारो, मैं हुण बाणा पाया ना गुरु का, तुहाडा बाणा पाया, पहला तो मैं सर सी आई डी वाला, हुण मैं असली हाँ, मैं नवाब की नौकरी छड़ी, मैं पंजाब के पिंडा विच जावांगा, तो लोगों ये गल पुकार के आवाज दे के आखांगा, ओ दुनिया के लोगो, जे अपने धर्म वास्ते शहीद होना है तो वह सिख पंथ के बहादुर को जाच सीखो। एक बार सारी संगत गज के आखो सतनाम वाहिगुरु। ये उन्हां कौमी परवानियां की शहादत की गाथा, घड़ी दियां सूईयां लिहाज नहीं करदियां, वैसे आ जिहड़ी घड़ी है ये तो साडे हक विच चलदी है, उहदे ते 8:20 होए आ, इहदे ते 7:20 होए आ। घड़ी दियां सूईयां ते मूर्खां की सलाह कदे एक नहीं जी होई। बाबा जी उन्होंने बेनती करदे आ इहनूं रख रख दिओ पिछले कमरे च ले जा के, ये भुलेखा पाउण वाली, मैं सवेरे भी वेखदा सां इहदा टाइम होर है, और सामने लगियां घड़ियां दे टाइम होर ने, एक पूरे घंटे का फर्क पाई बैठी है। इस वास्ते बेनती करते हैं, नीयत समा समागत है, बाकी कल दे दीवान विच इस तो अगेरे आप जी नाल बहादुरां दी वार दा जिक्र करांगे। आओ 6 पौड़ियां गुरु की बाणी आनंद साहब दे जाप करिए। गुरु की संगत वालों बेंत सम्मान आया, सतगुरु चढ़दी कला करन हर मदान फतेह। आओ 6 पौड़ियां गुरु की बाणी दे जाप करिए।
राम कली महला तीजा आनंद एक ओंकार सतगुर प्रसाद, आनंद पया मेरी माए सतगुरु मैं पाया,
सतगुरता पाया सहज सेती मन वजिया वदाया,
राग रतन परवार परियां शब्द गावन आया,
दोत गावो हरी केरा मन जिनी वसाया,
कहे नानक आनंद होवा सतगुरु मैं पाया,
मन मेरा तू सदा रहो हर नाले,
हर नाल रहो तू मन मेरे दुख सब सारना,
अंगीकारो करे तेरा कार्य सब सवारना,
सबना गला समरथ स्वामी सुख मनो सारे,
नानक मन मेरे सदा रहो हर नाले,
साचे सहबा क्या नहीं करते रे,
करता तेरे सब कुछ है जिस दे सो पावे,
सदा सुभत सलाह तेरी नाम मन वसावे,
नाम जिनके मन वसिया वाजे शब्द कनेरे,
कहे नानक सच्चे साहब क्या नहीं कर तेरे, साचा नाम मेरा आधारो,
साच नाम आधार मेरा जिन भुखा सब गुमाया,
कर सात सुख मन आए वसिया जिन इच्छा सब पुजाया,
सदा कुरबान किता गुर विटो जिस दियां ए वडियाया,
कहे नानक सुनो संतो शब्द करो प्यारो, साचा नाम मेरा आधारो,
ਵਾਜੇ ਪੰਚ ਸ਼ਬਦ ਤਿਤਕਾਰ ਸਪਾਗੇ ਕਾਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ
ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ
ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ
ਅਣਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਣ ਭੈ ਸਰਸੇ ਪੂਰੇ ਗੁਰ ਦੇ ਜਾਣੀ
ਤੇ ਪਨਿਤ ਕਹਤੇ ਪਵਿੱਤ ਸਤ ਗੁਰ ਰਹਿ ਆਪਰ ਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸਲੋਕ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ
ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ
ਚੰਗਿਆਈਆਂ ਭਰਿਆਈਆਂ ਵਾਚੇ ਧਰਮ ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ
ਜਿੰਨੀ ਨਾਮ ਤਿਆਇਆ ਗੈਮ ਸਕਤ ਕਾਲ
ਨਾਨਕ ਤੇ ਮੁਖ ਉਜੀਲੇ ਕੇਤੀ ਛੁੱਟੀ ਨਾਲ ਬੋਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ।